stata di ricerca per adulti. Thank you.
दक्षिण में तय कोई सदगुरु का दिलासा नाम से आयन सुख फल पायन आठ पैर आला दे तेरी शरण तेरे फरवासे पंच दुष्ट लैसा दे ज्ञान ध्यान किस कर्म न जाना सार न जाना तेरी सबसे वटा सतगुरु नानक जिन कल राखी मेरी सतगुरु नानक
ਰੰਕਾਰ ਦਾ ਜਸ ਸੁਣਾ ਮਰਦਾਨੇ ਨੇ ਰਵਾ ਸੰਭਾਲ ਲੈਣਾ। ਹਰੀ ਕੀਰਤਨ ਵਿੱਚ ਸੁਰਤ ਜੋੜ ਕੇ ਉਸਨੇ ਕੀਰਤਨ ਕਰਨਾ ਸ਼ੁਰੂ ਕਰ ਦੇਣਾ, ਰੰਕਾਰ ਦਾ ਜਪ ਕਰਨਾ।
Thank you. Thank you.
ਜੰਤ ਤੇਰੇ ਸਹਾਰੇ ਰਾਤ ਪੈਜ ਨਾਮੀ ਆਪਣੇ ਕੀ ਕਰਨ ਕਰਾਬ ਨਾਰੇ ਪਰ ਜੀਓ ਸੁਸਮਾਨ ਨਾ ਕਰ ਪਿਆਰੇ ਬੁਰੇ ਫਲੇ ਹਨ ਸਾਰੇ ਇਹ ਅੰਤਰ ਜਾਣ ਇਹ ਪਤਿਤ ਪਾਵਨ ਇਹ ਕਰਨ ਕਾਰਨ ਇਹ ਮਿਹਰਬਾਨ ਇਹ ਸਤਿਮਾਨ ਕਿਰਪਾ ਕਰੋ ਮਿਹਰ ਕਰੋ ਆਪਣੇ ਨਾਂ ਦੀ ਲੱਜਾ ਰੱਖੋ ਇਸ ਬਲਾ ਤੋਂ ਬਚਾਓ ਜਿਸਨੇ ਕੜਾਹ ਤੇਲ ਦਾ ਉੱਬਣ ਵਾਸਤੇ ਰੱਖ ਦਿੱਤਾ ਕਹਿੰਦਾ ਇਹਦੇ ਵੀ ਤਲ ਕੇ ਖਾਵਾਂਗਾ ਪਕੌੜਾ ਬਣਾ ਕੇ ਖਾਵਾਂਗਾ ਇਹ ਸੱਚੇ ਪਾਤਸ਼ਾਹ ਭਾਵੇਂ ਮੈਂ ਗਲਤੀ ਕੀਤੀ ਹਜ਼ੂਰ ਦਾ ਵਚਨ ਨਾ ਮੰਨਿਆ ਉਸ ਦੀ ਸਜ਼ਾ ਮੈਨੂੰ ਮਿਲ ਰਹੀ ਹੈ ਪਰ ਆਪ ਸਬਰਤ ਜਿਵੇਂ ਚਾਹੋ ਉਸੇ ਤਰੀਕੇ ਸਿਰ ਮੇਰੀ ਸਹਾਇਤਾ ਕਰ ਸਕਦੇ ਹੋ ਇਤਿਹਾਸ ਮਰਦਾਨਾ ਅੰਦਰ ਹੀ ਅੰਦਰ ਗੁਰੂ ਬਾਬਾ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਪ੍ਰਾਰਥਨਾ ਬੇਨਤੀਆਂ ਜੋਦੜੀਆਂ ਕਰ ਰਿਹਾ ਜਦੋਂ ਅੰਤਰੀਵ ਅਰਦਾਸ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਪਹੁੰਚੀ ਉਸ ਮੌਕੇ ਕਹਿਣ ਲੱਗੇ ਭਾਈ ਬਾਲਾ ਮਰਦਾਨੇ ਦਾ ਰਾਸ਼ ਨੇ ਫੜ ਲਿਆ ਇਸਨੂੰ ਤਲ ਕੇ ਖਾਣ ਵਾਸਤੇ ਤਿਆਰੀ ਕਰ ਰਿਹਾ ਕੜਾਹ ਤੇਲ ਦਾ ਉਬਲਣਾ ਰੱਖ ਦਿੱਤਾ ਹੋਇਆ ਉਹਦੇ ਵਿੱਚ ਛਿੱਟ ਕੇ ਇਸ ਨੂੰ ਤਲ ਕੇ ਖਾਣ ਦੇ ਵਾਸਤੇ ਕਾਲਾ ਹੋ ਰਿਹਾ ਇਹ ਬਚਨ ਸੁਣ ਕੇ ਭਾਈ ਬਾਲਾ ਕਹਿਣ ਲੱਗਾ ਗਰੀਬ ਨਵਾਜ ਉਹ ਇਸੀ ਦੇ ਲਾਇਕ ਸੀ ਤੁਸੀਂ ਵੀ ਰੋਕਿਆ ਮੈਂ ਵੀ ਬੜਾ ਸਮਝਾਇਆ ਵੀ ਅਕਲ ਕਰ ਪਰ ਉਸਨੇ ਇੱਕ ਨਾ ਮੰਨੀ ਇਸ ਕਰਕੇ ਉਹਦੇ ਨਾਲ ਇਹੋ ਜਿਹੀ ਹੋਣੀ ਨਹੀਂ ਚਾਹੀਦੀ ਹੈ ਗੁਰੂ ਜੀ ਕਹਿਣ ਨਾ ਪਾਏ ਆਪਣੇ ਦੀ ਸ਼ਰਮ ਹੁੰਦੀ ਆਪਾਂ ਨਾਲ ਲਿਆ ਉਸਦੀ ਜ਼ਰੂਰ ਮਦਦ ਕਰਨੀ ਹੈ ਪੁੱਛਣ ਲੱਗਿਆ ਭਾਈ ਵਾਲਾ ਤਾਂ ਗਰੀਬ ਨਾਲ ਕਿਤਨੀ ਦੂਰ ਹੈ ਇੱਥੋਂ ਗੁਰੂ ਜੀ ਕਹਿੰਦੇ ਨੌ ਕਵਾਂ ਦੇ ਫਾਸਲੇ ਤੇ ਹੈ ਅਤੇ ਕਿਤਨੀ ਦੇਰ ਨੂੰ ਤਾਂ ਤਲਕੇ ਖਾ ਜਾਏਗਾ ਜਦੋਂ ਆਪਾਂ ਪਹੁੰਚਾਂਗੇ ਆਪਾਂ ਪੈਦਲ ਜਾਣਾ ਹੈ ਇਸ ਤੋਂ ਉਪਾ ਸਾਡੇ ਪਾਸ ਹੋਰ ਕੋਈ ਜਲਦੀ ਪਹੁੰਚਣ ਦਾ ਸਾਧਨ ਨਹੀਂ ਹੈ ਤਾਂ ਕਿਤਨੀ ਦੇਰ ਵਿੱਚ ਜ਼ਰੂਰਤ ਨੂੰ ਖਾ ਜਾਏਗਾ ਇਹ ਕੈਸੇ ਬਣ ਸਕੇਗੀ ਗਰੀਬ ਨਿਵਾਸ ਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ ਸਾਨੂੰ ਕਰਤਾਰ ਛੇਤੀ ਪਹੁੰਚਾ ਦੇਗਾ ਗੁਰੂ ਜੀ ਨੇ ਭਾਈ ਬਾਲੇ ਦਾ ਹੱਥ ਆਪਣੇ ਹੱਥ ਵਿੱਚ ਫੜਿਆ ਅਤੇ ਕਹਿਣ ਲੱਗੇ ਅੱਖਾਂ ਮੀਟ ਭਾਈ ਬਾਲੇ ਨੇ ਅੱਖਾਂ ਮੀਟੀਆਂ ਜਾਂ ਇੱਥੇ ਬੈਠੇ ਹਨ ਜਾਂ ਉੱਧਰ ਮਰਦਾਨੇ ਨੂੰ ਜਾ ਦਿਖਾਈ ਦਿੱਤਾ ਮਰਦਾਨਾ ਕੋਠੇ ਵਿੱਚ ਨੂੜਿਆ ਪਿਆ ਬਿਟਰ ਬਿਟਰ ਤੱਕ ਰਿਹਾ ਹੈ ਜਦੋਂ ਗੁਰੂ ਬਾਬਾ ਜੀ ਨੇ ਦੇਖਿਆ ਕਿ ਤੁਸੀਂ ਬਹੁਤ ਖੁਸ਼ੀ ਹੋ ਗਈ ਅਤੇ ਹੁਣ ਜ਼ਰੂਰ ਮੈਨੂੰ ਬਚਾ ਲੈਣਗੇ ਛਡਾ ਲੈਣਗੇ ਪਰ ਸ਼ਰਮ ਦਾ ਵੀ ਹੈ ਆਗਿਆ ਭੰਗ ਕਰਕੇ ਆਇਆ ਕਹਿ ਰਹੀ ਹਾਂ ਪਰ ਗੁਰੂ ਜੀ ਨੇ ਕੌਡੇ ਨੂੰ ਦਿਖਾਈ ਨਹੀਂ ਦਿੱਤੀ ਉਹ ਆਹਰ ਵਿੱਚ ਲੱਗਿਆ ਹੋਇਆ ਹੈ ਕਦੇ ਲੱਕੜਾਂ ਡਾਉਂਦਾ ਹੈ ਕਿਰਾਏ ਦੇ ਹੇਠਾਂ ਅੱਗ ਤੇਜ਼ ਕਰਦਾ ਹੈ ਛੇਤੀ ਤੇਲ ਬਹੁਤ ਜ਼ਿਆਦਾ ਗਰਮ ਹੋ ਜਾਏ ਛੇਤੀ ਕੱਢ ਜਾਏ ਇਸਨੂੰ ਉਹਦੇ ਵਿੱਚ ਛਿੱਟ ਕੇ ਜਲਦੀ ਭੁੰਨ ਕੇ ਖਾ ਲਓ ਕਦੇ ਕੁਛ ਤੋ ਕਹਿਣ ਲੱਗੇ ਗੁਰੂ ਜੀ ਦੇ ਭਾਈ ਵੱਲ ਆਓ ਤੁਹਾਡਾ ਸਿਰ ਔਰ ਆਖਿਰ ਦੀ ਸ਼ਕਲ ਦੇ ਕੇ ਜੀ ਭਿਆਨਕ ਹੈ ਇਹੋ ਜਿਹੀ ਡਰਾਉਣੀ ਸ਼ਕਲ ਅਤੇ ਉਹ ਮਰਦਾਨਾ ਪਿਆ ਹੋਇਆ ਅੰਦਰ ਨੂੰ ਦੇ ਤਾਂ ਇਸੀ ਤਰ੍ਹਾਂ ਗੁਰੂ ਜੀ ਨੇ ਤੁਹਾਡੇ ਰਾਖ ਦੇ ਅੱਖਾਂ ਦੇ ਉੱਪਰ ਤਾਂ ਮਾਇਆ ਦੀ ਪੱਟੀ ਪਾ ਛੱਡੀ ਮਰਦਾਨੇ ਨੂੰ ਦਿਖਾਈ ਦੇ ਰਹੇ ਸੀ ਮਰਦਾਨੇ ਨੂੰ ਹੌਸਲਾ ਹੋ ਗਿਆ ਕਿਤਨੇ ਨੂੰ ਕੀ ਦੇਖਿਆ ਤੇਲ ਦਾ ਕੜਾਹਾ ਅੱਗ ਹੇਠਾਂ ਮਚ ਰਹੀ ਹੈ ਅੱਗ ਵਰਗੇ ਹੀ ਗਰਮ ਹੋ ਜਾਂਦਾ ਹੁਣ ਤੁਹਾਡੇ ਨੇ ਇਹਨੇ ਰਾਖਸ਼ ਨੇ ਆ ਕੇ ਮਰਦਾਨੇ ਨੂੰ ਮੋਢੇ ਉੱਪਰ ਰੱਖ ਲਿਆ ਕਿਰਾਏ ਦੇ ਕੋਲ ਲੈ ਗਿਆ ਵੀ ਇਹਦੇ ਵਿੱਚ ਹੁਣ ਸਿੱਟ ਦੇਣਾ ਇੰਨੀ ਦੇਰ ਵਿੱਚ ਪੁੱਜ ਜਾਏਗਾ ਜਿਵੇਂ ਲੋਕ ਪਕੌੜੇ ਤਲਦੇ ਹੁੰਦੇ ਪਰ ਗੁਰੂ ਜੀ ਨੇ ਉਸ ਮੌਕੇ ਅੱਗੇ ਤਾਂ ਕਹਿੰਦੇ ਹੁੰਦੇ ਮਰਦਾਨੇ ਰਬਾਬ ਵਜਾ ਮਰਦਾਨੇ ਦੇ ਨਾਲ ਤਾਂ ਇਹ ਬੀਤ ਰਹੀ ਹੈ ਰਬਾਬ ਦਾ ਸਵਾਲ ਇੱਥੇ ਖਤਮ ਹਨ ਗੁਰੂ ਜੀ ਨੇ ਉਸ ਮੌਕੇ ਬਿਨਾਂ ਰਬਾਬ ਦੇ ਉੱਚੀ ਸੁਰ ਨਾਲ ਸ਼ਬਦ ਦਾ ਉਚਾਰਨ ਕੀਤਾ ਔਰ ਕੌਡੇ ਨੂੰ ਦਿਖਾਈ ਦਿੱਤੀ ਕੌਡੇ ਨੇ ਮਰਦਾਨੇ ਨੂੰ ਚੱਕ ਕੇ ਕੜਾਹੇ ਦੇ ਵਿੱਚ ਛਿੜ ਦਿੱਤਾ ਅਤੇ ਪੁੱਜ ਜਾਏ ਪਰ ਕੜਾਹਾ ਠੰਡਾ ਠਾਰ ਹੋ ਗਿਆ ਮਰਦਾਨੇ ਦਾ ਇੱਕ ਮਾਤਰ ਆਂਚ ਨਹੀਂ ਲੱਗੀ Oh, प्रकाश काटी बेड़ी पगहते दुर्कीनी बंद कलाश बाबा आवन जान रहे हो सत कड़ाहा बुझ गया गुरु शीतल नाम रहे हो शांतदायक वस्तु है निवास कर जाता है ये मन जिहड़ा काम क्रोध रूपी अग दे नाल जलदा बलदा सड़दा हुंदा ये ठंडा ठार हो जाता है शांत हो जाता है परम सुखी हो जाता है। वहीं जिस वक्त मरदाने नूं कोई कष्ट नहीं होया और ये शब्द गुरु जी ने बार बार नाम के उच्चारण किया और दिन बिठाई भी दी उस मौके ये लफ्ज किया कौडा इस मुताब देखा तरफ क्यों नहीं खा जाता उस मौके कौडा हैरान हो गया पूछने लगा तू मेरा सिंह तू मेरे नाम का वाक कितों आ गया ये आके कोई कलाम पढ़ के मेरा कड़ाह ठंडा कर दिता मैं तो इस तलके खाना गुरु जी कहेंगे तलके खा कड़ाह तेरे पास है ये अग मच रही है खा पता नहीं की कर दिता कड़ाह ठंडा हो गया। उसी वक्त उन्हें समझ लिया ये कोई कलावान पुरख झट ही गुरु बाबा जी के चरण डिग गया खिमा मंगिया उसी वक्त दौड़ जाता नाल ही बड़ा घना जंगल से जिदे बड़े चंगे चंगे फलदार दरख्त सन उत्तम बहुत सारे फल तोड़ के गुरु बाबा जी के अगे लिया रखता है और चरने डिग के खिमा मंगता गरीब खिमा मैं आपसे आदमी में तल के खान लग गया गुरु जी कह लगे जिदा गुनाही है वह तो खिमा मंग गरीबा वो तो ही मंगागा सर आप कृपा करके मैंने बख्शो गुरु जी कहने कृपा सदाई बख्शन है पर उसके बंद खोल उससे खिमा मंग ऐसा ही किया गया और जेड़े फल लिया गुरु बाबा जी के अगे रखे गरीब नाल रतनी लाओ गुरु जी ने कुछ थोड़ा फल उल खा के बाकी टोटेन दे उसने इकलप के मुँह पाए मुँह पाने की देर से गुरु बाबा जी का शीत प्रसाद पाठ खुल जाते हैं साठ होर का होर हो जाता है साधु संग किया, छोड़ गए निगहार, जिसकी अटकिस्ते छुटी, अब कहां करे कोटवार, चूका भारा कर्म का, कोई ने कर्म, सागर से कंडे चढ़े, गुर कीने धर्मा सच थान, सच बैस का सच स्वाव बनाया, सच पूंजी सच वखरो नानक कर आया। शांत हो गया, परम शांत वर्त गई वो कौडा राक्ष, जरा जानवरों मार मार के आदमियों मार मार के तल के खान वाला सी, आज वो देवता बन जाता। दुनिया दे विच इन्हां लोगों ने अंदर दैवी गुण कटते हैं, संतोख दया धन विचार शांति किमा पीर नैराग भक्ति आदि उन्हां दुनिया च देवता कहा जाता है। जिन्हां विच राक्ष गुण कटते हैं असरी गुण कटते हैं उन्होंने असरिया राक्ष कहा जाता है। गुरु कृपा द्वारा यह जीव पशु प्रेतों देवता बनता, पशु प्रेतों देवता पूरे सतगुर की वड्याई, गुरु पशु प्रेतों तो देवता बनाता है, यह वड्याई गुरु की है। पूरे सतगुर की वड्याई पशुओं को Thank you. ਜਿਹੜਾ ਬੀਜ ਹੈ ਉਹ ਹੀ ਵੱਢਦਾ ਉਸਨੂੰ ਖਾਣਾ ਪੈਂਦਾ। ਇਸ ਕਰਕੇ ਸਤਸੰਗ ਜਿਹਨਾਂ ਜਿਹਨਾਂ ਨੂੰ ਪ੍ਰਾਪਤ ਹੋਏ ਉਹਨਾਂ ਦੀਆਂ ਅਵਸਥਾਵਾਂ ਉੱਚੀਆਂ ਹੋਈਆਂ ਮਾਨਸ ਸਨ। ਬੜਾ ਦੁਰਲਭ ਪ੍ਰਾਪਤ ਹੋਇਆ ਹੈ ਉਸਨੂੰ ਉਹਨਾਂ ਸਫਲਾ ਕਰ ਲਿਆ। ਪਰ ਜਿਸ ਪ੍ਰਾਣੀ ਨੂੰ ਪ੍ਰਸੰਗਤ ਪ੍ਰਾਪਤ ਹੁੰਦੀ ਹੈ ਉਹਦਾ ਜਨਮ ਬਰਬਾਦ ਹੋ ਜਾਂਦਾ। ਉਹ ਇੱਥੇ ਹੀ ਨਰਕਮਈ ਜੀਵਨ ਬਤੀਤ ਕਰਦਾ ਕਿਉਂਕਿ ਸਤਸੰਗ ਦੁਆਰਾ ਇਸਨੂੰ ਚੰਗੇ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ, ਸਤਸੰਗ ਦੁਆਰਾ ਬੁਰੇ ਔਗਣ ਮਿਲਦੇ ਹਨ। ਪ੍ਰਾਣੀ ਉਹ ਜਿਹੀ ਹੈ ਜਿਹੇ ਜੀ ਸੰਗਤ ਵਿੱਚ ਵਿਚਰਦਾ, ਜਿਹੇ ਜੇ ਇਹਦੇ ਸੁਭਾਅ ਹਨ ਉਹ ਜੇ ਇਸਨੂੰ ਦਰਜਾ ਮਿਲਦਾ। ਕਬੀਰ ਮਨ ਪੰਖੀ ਪਿਆ ਉਡ ਉੱਡ ਬਹਿ ਦਿਸ ਜਾ ਹੈ, ਜੋ ਜੈਸੀ ਸੰਗਤ ਕਰੇ ਸੋ ਤੈ ਸੋ ਪਾਸਾ। ਇਹ ਜੀ ਕੋਈ ਸੰਗਤ ਕਰਦਾ ਉਹ ਜਿਹਾ ਬਣ ਜਾਂਦਾ, ਉਹ ਜਿਹਾ ਨਤੀਜਾ ਉਹ ਜਿਹਾ ਫਲ ਉਹਨੂੰ ਅਵਸ਼ ਮਿਲਦਾ। ਚੋਰਾਂ ਦੀ ਸੰਗਤ ਤਾਂ ਚੋਰੀ ਸਿੱਖੇਗਾ, ਠੱਗਾਂ ਦੀ ਸੰਗਤ ਤਾਂ ਠੱਗੀ ਸਿੱਖੇਗਾ, ਜੂਏਬਾਜ਼ਾਂ ਦੀ ਸੰਗਤ ਜੂਆ ਖੇਡਣਾ ਸਿਖਾਏਗੀ, ਔਰ ਇਸੇ ਤਰ੍ਹਾਂ ਸ਼ਰਾਬੀਆਂ ਦੀ ਸੰਗਤ ਸ਼ਰਾਬ ਨਹੀਂ ਸਿਖਾਏ। ਜਿਤਨੇ ਬੁਰੇ ਅਪਲੱਛਣ ਹਨ ਉਹ ਪ੍ਰਸੰਗਤ ਤੋਂ ਜੀਵ ਨੂੰ ਮਿਲਦੇ ਹਨ, ਔਰ ਚੰਗੇ ਗੁਣ ਜਿਹੜੇ ਹਨ ਇਹ ਸਤਸੰਗ ਤੋਂ ਮਿਲਿਆ ਕਰਦੇ ਹਨ। ਜਿੰਨੇ ਦੁਨੀਆਂ ਵਿੱਚ ਚੰਗੇ ਮੁਰਖ ਦੇਖਣ ਨੂੰ ਨਜ਼ਰ ਆਉਂਦੇ ਉਹ ਸਭ ਸਤਸੰਗ ਦੀ ਕਿਰਪਾ, ਜਿਹੜੇ ਬੁਰੇ ਲੱਛਣਾਂ ਵਾਲੇ ਹਨ ਉਹ ਸਾਰੀ ਪ੍ਰਸੰਗਤ ਦੀ ਮਿਹਰਬਾਨੀ। ਤਾਂ ਤੇ ਸਤਸੰਗ ਦੇ ਜੀਵਨ ਦੇ ਸੁਧਾਰ ਦਾ ਕਾਰਨ ਪ੍ਰਸੰਗਤ ਅਤੇ ਜੀਵਨ ਬਲਕਿ ਦੋਨਾਂ ਜਾਨ ਨੂੰ ਬਰਬਾਦ ਕਰਨ ਦਾ ਸਾਧਨ ਹੈ। ਕਦੇ ਹੀ ਗੁਰੂ ਜੀ ਨੇ ਥਾਂ ਥਾਂ ਸਤਸੰਗ ਕਰਨ ਦੀ ਤਾਕੀਦ ਕੀਤੀ, ਪ੍ਰਸੰਗਤ ਤੋਂ ਵਿਵਰਜਿਤ ਕੀਤਾ ਹੈ। ਸੋ ਪ੍ਰਸੰਗਤ ਦੀ ਬਾਬਤੀ ਦੱਸਿਆ ਇਉਂ ਫਰਮਾਉਂਦੇ ਹਨ,
ਪਿਆਰੇ ਜੀ ਮਾਰੀ ਮੈਂ ਪ੍ਰਸੰਗ ਦੀ
جو ہے وہ چولہے اور چیری ست سنگ نہ ہے. ویر ست ایسا ہے جیسے لسن کی کھان سونے بیٹھے کھائیے سخت ہوئے ندان. ویر ست سنگ نہ کیجیے دوروں جائیے بھاگ مسن کارو پرتی کچھ لاگے ساتھ جہو جا رنگ پچھنو مل رہی ہے رہے جی رنگ پچھڑیا کر رہی ہے. اسے دس دن بدھ کہہ رہی ہے میرا وناش پسنگ دوارا ہوں کیویں کیلے کا درخت بیری دے پاس کھڑا ہے بیری دے کنڈے ہوں دے ہیں اور کیلے دے پتر نرم ہوں دے ہیں. ہوا چلتی ہے ہوا دے چلن کر کے تو جھول دے ہیں وہ دے پتے کیرے جاندے ہیں. اسی طرح ہی سنگت دوارا بدھ کہنی میرا وناش ہوں دا تو سنگت جا کے بدھ ملن ہو جاندی ہے برے برے سواب پیدا ہو جانے. جیسی انسان دے بدھ ہوں دی ہے ویسا ہی کرتب کریا کرتا ہے وہ جی شریر کر کے اس سے کرتب ہوا کرتے ہیں. جی گی چلا ڈرائیور ہوں گی اپنے آپ نہیں چلتی جہو جہ ڈرائیور کوئی جی گی چلا اگر ڈرائیور شراب وغیرہ پی کے گی چلا گی جلدی بن جاتا آپ بھی مرد ہے مالک نو بھی مارد. اسی طرح ہی اگر بہوش ہے آپ بھی سکھی رہتا ہے گڈی کی عمر بھی بچ جاتی ہے اور مالک بھی سکھی رہ. اسی طرح شریر روپی گڈی ہے بدھ اس کا ڈرائیور ہے جیو آتما اس کا مالک ہے. جس کی بدھ صاف ہے شدھ ہے جس روپی گڈی نو چنگے رستے سے چلا جیو آتما کا مالک بھی سکھی رہتا ہے آپ بھی سکھی رہتا. اگر یہ بدھ ملن ہے غلط رستے پہ چلائے گا برائیاں بھی لگائے گا تو اس طریقے سے جیون جلدی برباد ہو جائے گا. آؤ بدھ کا اچھا یا برا ہونا سنگت سے منتر ہے. جی جی کوئی سنگت کرتا ہے ویسی بدھ ہو جاتی ہے. ستسنگ دوارا اس ست کے پاس بھی سوجی پہ رب کے پاس بھی سوجی پہ جنہیں چنگے چنگے گن ہیں اور یہ پیدا ہوں جہے یہ زندگی میں شنگارن والے ہیں اس کو دیوتا بنا والے ہیں دیوتا تو اچا اٹھا کے اس کو اصلی یہ جی اسری اوستھا وہ استھت کرنے والے ہیں. پر کسنگ دوارا اس کو برے سواب پیدا ہوں اس کی زندگی میں ایسی نرک بنا دیں ہے. اس واسطے بدھ کہ میرا وناش کسنگ دوارا ہوں ہے کسنگ دوارا ہی میرا میری بربادی ہے. پیارے جی ماری میں کسنگ Yeah. ਇੱਕ ਨਗਰ ਹੈ, ਉੱਥੇ ਇੱਕ ਬਹੁਤ ਵੱਡਾ ਸ਼ਾਹੂਕਾਰ ਵਸਦਾ। ਉਸਦੇ ਇੱਕ ਲੜਕਾ ਜਨਮਿਆ, ਹੌਲੀ ਹੌਲੀ ਉਸਦੀ ਉਮਰ ਵੱਧਦੀ ਚਲੀ। ਜਿਸ ਵਕਤ ਉਸਨੇ ਜਵਾਨੀ ਵਿੱਚ ਪੈਰ ਰੱਖਿਆ, ਉਸਨੂੰ ਬੁਰੀ ਸੋਭਤ ਮਿਲ ਗਈ, ਬੁਰੀ ਸੋਸਾਇਟੀ ਵਿੱਚ ਉਸਦਾ ਰਹਿ ਟੁੱਟ ਹੋ ਗਿਆ। ਸਾਥਨ ਇੱਕ ਤਾਂ ਉਮਰ ਇਹੋ ਜੀ, ਤਿੰਨ ਅਵਸਥਾ ਦੱਸੀਆਂ ਸਰੀਰ ਦੀਆਂ, ਬਾਲ ਜਵਾਨੀ ਅਰ ਬਿਰਧ ਪੁਨ ਤੀਨ ਅਵਸਥਾ ਜਾਣ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਹੀ ਨਾ। ਬਚਪਨ ਹੈ, ਜਵਾਨੀ ਹੈ, ਬੁਢਾਪਾ। ਬਚਪਨ ਨੂੰ ਮੂੜ ਅਵਸਥਾ ਦੱਸੇ, ਸਮਝ ਘੱਟ ਹੁੰਦੀ ਹੈ, ਭਾਵੇਂ ਕਈ ਕੀਬੋਰਡ ਭਾਗੀਆਂ ਨੂੰ ਸਮਝ ਆ ਜਾਂਦੀ ਹੈ, ਸਰੂ 5 ਸਾਲ ਦਾ, ਪਹਿਰਾਦ 9 ਸਾਲ ਦਾ, ਕੋਈ ਚਰਜ ਬਾਤ ਨਹੀਂ, ਪਰ ਬਹੁਤ ਘੱਟ। ਇਸਨੂੰ ਮੂੜ ਅਵਸਥਾ ਦੱਸੇ, ਔਰ ਦੂਜੀ ਜਵਾ ਅਵਸਥਾ ਦੱਸੀ, ਉਹ ਖੱਟਣ ਕਮਾਉਣ ਦੀ ਉਮਰ ਹੈ। ਤੀਸਰੀ ਅਵਸਥਾ ਜਿਹੜੀ ਹੈ ਉਸਨੂੰ ਬੁਢਾਪਾ ਦੱਸਿਆ, ਉਹ ਮਾਂ ਰੋਗਾਂ ਦਾ ਕਰ ਜੀਰਣ ਹੋ ਜਾਂਦਾ ਹੈ ਸਰੀਰ, ਅਨੇਕਾਂ ਰੋਗ ਉਸ ਮਰਕੂ ਵਿੱਚ ਆ ਗ੍ਰਸਤੇ ਹਨ। ਇਸ ਕਰਕੇ ਤਿੰਨੇ ਅਵਸਥਾ ਦੱਸੀਆਂ, ਜੇ ਇਹਨਾਂ ਤਿੰਨਾਂ ਅਵਸਥਾ ਦੇ ਵਿੱਚ ਭਜਨ ਨਾ ਕੀਤਾ ਜਾਵੇ ਤਾਂ ਵਿਅਰਥ ਜਾਂਦੀਆਂ, ਅਗਰ ਭਜਨ ਕੀਤਾ ਜਾਵੇ ਤਿੰਨੇ ਸਫਲੀਆਂ ਹੋ ਜਾਂਦੀਆਂ। ਸੋ ਆਓ ਬਚਪਨ ਨੂੰ, ਪਹਿਲੀ ਅਵਸਥਾ ਨੂੰ ਮੂੜ ਅਵਸਥਾ ਦੱਸੇ, ਜੇ ਉਸ ਉਮਰ ਦੇ ਵਿੱਚ ਇਸ ਨੂੰ ਸਤਸੰਗ ਮਿਲ ਜੇ ਜਲਦੀ ਇਸਦਾ ਜੀਵਨ ਸੁਧਰਦਾ ਹੈ, ਸਾਫ ਕੱਪੜੇ ਨੂੰ ਜਲਦੀ ਰੰਗ ਚੜ੍ਹਦਾ ਹੁੰਦਾ। ਪਹਿਲੀ ਉਮਰ ਦੇ ਵਿੱਚ ਉਹ ਐਸੇ ਵੈਸੇ ਸੰਸਕਾਰ ਦੇ ਚਿੱਤ ਵਿੱਚ ਪੈਦਾ ਨਹੀਂ ਹੋਏ ਹੁੰਦੇ, ਜਿਹੜੇ ਲਾਹ ਕੇ ਫਿਰ ਦੂਸਰਾ ਪਰਮਾਤਮਾ ਦਾ ਰੰਗ ਚਾੜਨਾ ਪੈਸੇ ਹੀ ਸ਼ੁੱਧ ਹੁੰਦਾ। ਪਰ ਜਦੋਂ ਇਸਨੂੰ ਬਹੁਤ ਸਾਰੀ ਦੇਰ ਸੰਯੁਕਤ ਵਿਚਰਨ ਦਾ ਮੌਕਾ ਮਿਲ ਜਾਏ, ਇਹਦੇ ਸੰਸਕਾਰ ਮੈਲੇ ਹੋ ਜਾਂਦੇ, ਫਿਰ ਇਸਨੂੰ ਰੱਬ ਦੇ ਪਾਸ ਰੰਗ ਚਾੜਨ ਵਾਸਤੇ ਪਹਿਲੇ ਘੋ ਲਾਉਣੇ ਪੈਂਦੇ ਹਨ, ਫਿਰ ਰੰਗ ਚੜ੍ਹਦਾ। ਇੱਧਰ ਜਿਸ ਵਕਤ ਯੁਵਾ ਅਵਸਥਾ ਵਿੱਚ ਪੈਰ ਰੱਖਿਆ ਇਸਨੇ ਸ਼ਾਹੂਕਾਰ ਦੇ ਮੁੰਡੇ ਨੇ, ਬੁਰੀ ਸੋਭਤ ਮਿਲ ਗਈ, ਬੁਰੀ ਸੁਸਾਇਟੀ ਵਿੱਚ ਬੈਠ ਉੱਠ ਹੋ ਗਿਆ। ਜਿਹੀ ਜੀ ਸੰਗਤ ਵੈਸੀ ਰੰਗਤ ਅਵਸ਼ੀ ਹੁੰਦੀ ਹੈ, ਉੱਥੇ ਕੀ ਕੁਛ ਚੱਲਦਾ, ਡੰਡਾ, ਰਾਤ, ਸੁਭਾਅ, ਜੂਆ, ਹੋਰ ਜੋ ਕੁਛ ਵੀ ਇਹੋ ਜਿਹਾ ਕੁਛ ਚੱਲਦਾ, ਉਹ ਜਿਹਾ ਸੁਭਾਅ ਇਸਦਾ ਬਣਦਾ ਚਲਾ। ਜੇ ਕੋਈ ਸਿਆਣਾ ਆਦਮੀ ਉਸਦਾ ਕੋਈ ਹਿੱਤੂ ਕੋਈ ਸੰਬੰਧੀ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ, ਉਸਦੇ ਉਹਦਾ ਅਸਰ ਉਸਦੇ ਮਨ ਦੇ ਉੱਪਰ ਇਉਂ ਨਹੀਂ ਹੁੰਦਾ ਕਿ ਮੈਂ ਸੰਧੇ ਘੜੇ ਦੇ ਪਾਣੀ ਪਾਓ, ਉਹਦੇ ਵਿੱਚ ਰੰਚਕ ਮਾਤਰ ਵੀ ਪ੍ਰਵੇਸ਼ ਨਹੀਂ ਕਰਦਾ। ਕਿਉਂ? ਚੰਗੀ ਨਸੀਹਤ ਮਾੜੀ ਮਤ ਵਾਲੇ ਨੂੰ ਅਸਰ ਨਹੀਂ ਕਰਿਆ ਕਰਦੀ, ਕਿਉਂਕਿ ਬੁਰਾਈ ਦੀ ਸੰਧਿਆਈ ਚੜ੍ਹੀ ਹੁੰਦੀ ਉਹਦੇ ਮਨ ਦੇ ਵਿੱਚ, ਸੰਧਿਆਈ ਉਸ ਚੰਗੀ ਸਿੱਖਿਆ ਦਾ ਅਸਰ ਨਹੀਂ ਹੋਣ ਦਿੰਦੀ। ਸੋ ਇਸੇ ਤਰ੍ਹਾਂ ਸ਼ਾਹੂਕਾਰ ਦਾ ਲੜਕਾ ਅੰਨ ਪਦਾਰਥ ਦੀਆਂ ਜੇਬਾਂ ਭਰ ਲਿਜਾਣੀਆਂ, ਖਾਣ ਪੀਣ ਵਾਲੇ ਬਹੁਤ ਸੇ, ਖੂਬ ਸ਼ਰਾਬ ਸਵਾਦ ਉੱਡਦਾ, ਕੋਈ ਖਿਲਾਉਣ ਵਾਲਾ ਚਾਹੀਦਾ, ਖਾਣ ਵਾਲੀ ਸਾਰੀ ਦੁਨੀਆ, ਬਥੇਰੇ ਚਾਰ ਚਿਹਰੇ ਚੋਂ ਪਾਉਣ ਵਾਲੇ ਤਿਆਰ ਹੋ ਜਾਂਦੇ। ਇਸੇ ਤਰ੍ਹਾਂ ਜੇ ਕੋਈ ਸਮਝਾਉਂਦਾ ਉਹਦੀ ਪਰਵਾਹ ਨਹੀਂ ਜਾਣਦਾ, ਪਰ ਇਹ ਜ਼ਰੂਰੀ ਹੈ, ਇਨਸਾਨ ਜਦੋਂ ਕੁਛ ਦੇਰ ਬੁਰਾਈਆਂ ਵਿੱਚ ਵਿਚਰਦਾ ਹੈ, ਉਹਨਾਂ ਦਾ ਅਸਰ ਮਨ ਤੇ ਸਰੀਰ ਤੇ ਦੋਨਾਂ ਤੇ ਹੁੰਦਾ। ਮਨ ਤਾਂ ਮੇਲਾ ਹੋ ਹੀ ਜਾਂਦਾ ਹੈ, ਉਹਦਾ ਅਸਰ ਸਰੀਰ ਨੂੰ ਵੀ ਰੋਗ ਲੱਗ ਜਾਇਆ ਕਰਦੇ ਹਨ, ਕਿਉਂਕਿ ਬਾਣੀ ਹੁਣ ਦੱਸੀ ਹੈ,
ਆਹ
ಪೆನ್ಷನ್ ಸುಹಾಗಾಟ್ನಲ್ಲಿ ರಾಮ್ ಕ್ರೋಧ ಈ ಶ್ರೀಲಯ ವಿನಾಶ ಕರ್ದೆ ನಿಮೇಶನ್ ಯಾರು ಲೋಕ ಕುಠಾಲಿ ವಿಚ ಪಾ ಕೇ ಸೋನಾ ಅಗ್ ತೇ ರಖದೇ ಹನ್ ਉਸਦੇ ਸੁਹਾਗਾ ਪਾਉਂਦੇ ਹਨ ਤਦ ਸੋਨਾ ਕਰਦਾ ਯਾਨੀ ਉਹ ਸੁਹਾਗਾ ਸੋਨੇ ਨੂੰ ਢਾਲਣ ਨੂੰ ਸਮਰੱਥ ਇਸੇ ਤਰ੍ਹਾਂ ਹੀ ਕਾਮ ਕ੍ਰੋਧ ਇਹ ਸਰੀਰ ਦਾ ਵਿਨਾਸ਼ ਕਰਨ ਵਾਸਤੇ ਅਨੇਕਾਂ ਰੋਗਾਂ ਦਾ ਸ਼ਿਕਾਰ ਬਣਾਉਣ ਵਾਸਤੇ ਦੋਵੇਂ ਹੀ ਸਮਰੱਥਨ ਪਾਉਂਦੇ ਹਨ ਤਾਂ ਇਹਦੇ ਅੰਦਰ ਬਹੁਤ ਸਾਰੇ ਹੋਰ ਕਾਮ ਕ੍ਰੋਧ ਲੋਭ ਅਹੰਕਾਰ ਇਹ ਵੱਡੀ ਭਾਰੀ ਜਮਾਤ ਹੈ ਆਸਰੀ ਗੁਣਾਂ ਦੀ ਇੱਕ ਆਉਂਦਾ ਸਾਰੇ ਹੀ ਆ ਜਾਂਦੇ ਇੰਨਾ ਇਹਨਾਂ ਦਾ ਇੱਕ ਆ ਗੁਰੂ ਜੀ ਦੱਸਦੇ ਹਨ ਸਭ ਅਵਰ ਪੰਛਾਂ ਮੇਕ ਜਨਾ ਕਿਉਂ ਰਾਖੋ ਕਰਮਾ ਬਾਰ ਮਨਾ ਲੂਟੇ ਮਾਰੇ ਨੀਤ ਨੀ ਕਿਸੇ ਆਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮ ਉਜਰ ਮਨਾ ਆਗੇ ਜੰਦਲ ਬਿਖਮਨ ਰਾਜ ਪਿਤਾ ਪਰ ਮੇਰੇ ਮੈਂ ਨਿਰਗੁਣ ਸਦਗੁਣ ਤੇਰੇ ਪੰਚ ਬਿਖਾ ਦੀ ਏਕ ਗਰੀਬਾ ਰਾਖੋ ਰਾਖਣ ਹਾਰ ਪੰਚ ਸਰਵਰ ਪੰਖੀ ਏਕੜੋ ਪਾਈ ਵਾਲ ਪਚਾਸ ਇਹ ਤਨ ਲਹਿਰੀ ਲੜਤੀ ਸੱਚੇ ਤੇਰੀ ਸ਼ਿਕਾਰੀ ਬਹੁਤੇ ਹੋ ਜੀਵ ਇੱਕ ਹੋਵੇ ਉਹਦਾ ਬਚਾ ਕਿਵੇਂ
ਜੀਵ ਇੱਕ ਤੇ ਸ਼ਿਕਾਰੀ ਬਹੁਤੇ ਪ੍ਰਾਪਤੀ ਹੁੰਦੀ ਨੀ ਇਹ ਅੱਗ ਦਾ ਕੰਮ ਕਰਦੇ ਇਹ ਜੀਵਨ ਸਪਾਇਮਾਨ ਕਰਦੇ ਹਨ ਕ੍ਰੋਧ ਇੱਕ ਕੋਈ ਮਾਈ ਉਸਦਾ ਬੱਚਾ ਉਸਨੂੰ ਆਪਣੇ ਬੱਚੇ ਉੱਪਰ ਕੁਛ ਦੇਰ ਵਾਸਤੇ ਬੜਾ ਕ੍ਰੋਧ ਆਇਆ ਗੁੱਸਾ ਆਇਆ ਉਸ ਗੁੱਸੇ ਵਿੱਚ ਉਸਨੇ ਬੱਚੇ ਨੂੰ ਦੁੱਧ ਚੁੰਗਾ ਦਿੱਤਾ ਬੱਚਾ ਦੁੱਧ ਚੁੰਘਣ ਸਾਰ ਹੀ ਮਰ ਜਾਂਦਾ ਬੜਾ ਸ਼ੋਕ ਹੋਇਆ ਡਾਕਟਰਾਂ ਦੇ ਪਾਸ ਫਿਰਨਾ ਸ਼ੁਰੂ ਕੀਤਾ ਕਹਿਣ ਲੱਗੀ ਕੋਈ ਬਿਮਾਰੀ ਨਹੀਂ ਸੀ ਕੋਈ ਤਕਲੀਫ ਨਹੀਂ ਸੀ ਦੁੱਧ ਚੁੰਘਣ ਸਾਰ ਹੀ ਬੱਚਾ ਮਰ ਗਿਆ ਪਤਾ ਨਹੀਂ ਕੀ ਗੱਲ ਹੋਈ ਸਾਰੇ ਡਾਕਟਰ ਕਹਿੰਦੇ ਨੇ ਮਾਤਾ ਮੌਤ ਦਾ ਕੀ ਇਲਾਜ ਹੈ ਡਾਕਟਰਾਂ ਦੇ ਪਾਸ ਬਿਮਾਰੀ ਦਾ ਇਲਾਜ ਹੈ ਮੌਤ ਦਾ ਇਲਾਜ ਕੋਈ ਨਹੀਂ ਅਖੀਰ ਇੱਕੋ ਸਿਆਣਾ ਸੀ ਡਾਕਟਰ ਉਹ ਪੁੱਛਣਗੇ ਮਾਤਾ ਤੂੰ ਕਹਿੰਦੀ ਦੁੱਧ ਚੁੰਘਣ ਸਾਰ ਹੀ ਬੱਚਾ ਮਰ ਗਿਆ ਇਉਂ ਦੱਸ ਤੂੰ ਜਿਸ ਵਕਤ ਇਸ ਨੂੰ ਦੁੱਧ ਚੁੰਘਾਇਆ ਤੇਰੇ ਮਨ ਦੇ ਖਿਆਲਾਤ ਕਿਹੋ ਜਿਹੇ ਨੂੰ ਸ਼ਾਂਤ ਸਨ ਜਾਂ ਕਿਸੇ ਕ੍ਰੋਧ ਦਾ ਗਲਬਾ ਤੇਰੇ ਮਨ ਦੇ ਉੱਪਰ ਇਹ ਸੁਣ ਕੇ ਕਹਿਣ ਲੱਗੇ ਮੇਰੇ ਚਿੱਤ ਵਿੱਚ ਦੋ ਘੰਟੇ ਕਿਤਨਾ ਜ਼ਿਆਦਾ ਕ੍ਰੋਧ ਵਸਦਾ ਸੀ। ਮੇਰਾ ਸਰੀਰ ਪੈਰ ਦੇ ਦੁੱਖ ਤੋਂ ਸਿਰ ਦੀ ਚੋਟੀ ਤੱਕ ਅਗਮਾ ਮੁਕਰਦਾ ਸੀ। ਡਾਕਟਰ ਕਹਿੰਦੇ ਫਿਰ ਕਿਸੇ ਦਾ ਕੀ ਦੋਸ਼ ਹੈ, ਬੱਚੇ ਦੇ ਮਰ ਜਾਣ ਵਿੱਚ ਕਿਸੇ ਦੋਸ਼ ਕੋਈ ਨਹੀਂ, ਤੇਰੀ ਆਪਣੀ ਗਲਤੀ ਹੈ। ਜਿਹੜਾ ਕ੍ਰੋਧ ਹੈ ਇਹ ਜ਼ਹਿਰ ਦਾ ਕੰਮ ਕਰਦਾ, ਤੇਰੇ ਦੁੱਧ ਵਿੱਚ ਜ਼ਹਿਰ ਭਰ ਗਿਆ ਕ੍ਰੋਧ ਕਰਕੇ, ਕੁਝ ਦੇਰ ਠਹਿਰ ਜਾਣਾ ਸੀ, ਮਨ ਨੂੰ ਸ਼ਾਂਤ ਕਰ ਲੈਣਾ ਸੀ, ਪਰ ਤੈਂ ਉਸੇ ਵਕਤ ਇਸ ਨੂੰ ਦੁੱਧ ਚੁੰਗਾ ਦਿੱਤਾ ਔਰ ਜ਼ਹਿਰ ਦੇ ਦੁੱਧ ਵਿੱਚ ਪ੍ਰਵੇਸ਼ ਹੋਣ ਕਰਕੇ ਬੱਚਾ ਮਰ। ਸਾਥਕ ਇਹ ਚੀਜ਼ਾਂ ਜ਼ਹਿਰ ਬਲਕਿ ਜ਼ਹਿਰ ਤੋਂ ਵੀ ਜ਼ਿਆਦਾ ਦੁਖਦਾਈਆਂ। ਖੁਦ ਦੇਖਿਆ ਕਰੋ ਜਦੋਂ ਮਨ ਵਿੱਚ ਕ੍ਰੋਧ ਆਉਂਦਾ ਹੈ, ਇਹੋ ਜਿਹੀ ਹਾਲਤ ਹੁੰਦੀ, ਸੀਟ ਕਿਵੇਂ ਖੋਲਦਾ ਹੈ, ਖੂਨ ਕਿਵੇਂ ਉਬਲਦਾ ਹੈ, ਪੈਰ ਦੇ ਗੁੱਸੇ ਤੋਂ ਸਿੱਧੀ ਚੋਟੀ ਤੇ ਸਾਰੀਆਂ ਨਾੜੀਆਂ ਜਿੰਨੀਆਂ 72 ਕਰੋੜ 72 ਲੱਖ 10,271 ਨਾੜੀ ਹੈ ਜਿਸਮ ਦੇ ਅੰਦਰ ਛੋਟੀਆਂ ਵੱਡੀਆਂ, ਕਿਵੇਂ ਸਭ ਦੇ ਵਿੱਚ ਫਤੂਰ ਆਇਆ ਹੁੰਦਾ ਹੈ, ਕਿਵੇਂ ਸਭ ਅਪਸੈਟ ਹੋਈਆਂ ਹੁੰਦੀਆਂ ਹਨ, ਸਾਰਾ ਹੀ ਇਹ ਸਿਲਸਿਲਾ ਡਿਗਿਆ ਹੁੰਦਾ। ਤੇ ਜਦੋਂ ਇਹੋ ਜਿਹੀ ਹਾਲਤ ਹੈ, ਜਿਤਨੀਆਂ ਬਿਮਾਰੀਆਂ ਲੱਗਣਗੀਆਂ ਜੀ ਹਾਲ ਦੇ ਵਿੱਚ ਸਰੀਰ ਨੂੰ, ਸੱਸ ਜਿਸ ਇਨਸਾਨ ਦਾ ਚਿੱਤ ਸ਼ਾਂਤ ਰਹਿੰਦਾ ਹੈ ਉਹਦੀਆਂ ਬਹੁਤ ਸਾਰੀਆਂ ਬਿਮਾਰੀਆਂ ਕੁਦਰਤੀ ਹਟ ਜਾਂਦੀਆਂ। ਜਿਸ ਇਨਸਾਨ ਦੇ ਚਿੱਤ ਵਿੱਚ ਕੋਈ ਇਹੋ ਜਿਹਾ ਕੰਮ ਕ੍ਰੋਧ ਆਦਾ ਗਲਬਾ ਰਹਿੰਦਾ ਹਰ ਵਕਤ, ਉਸਨੂੰ ਬਹੁਤ ਸਾਰੀਆਂ ਬਿਮਾਰੀਆਂ ਬੜੀ ਜਲਦੀ ਲੱਗ ਜਾਇਆ ਕਰਦੀਆਂ ਹਨ। ਕਦੇ ਗੁਰੂ ਜੀ ਉਹ ਕਹਿੰਦੇ ਹਨ, ਕਾਮ ਕ੍ਰੋਧ ਕਾਇਆ ਤੋਂ ਗੱਲ ਜਿਉਂ ਕੰਚਨ ਸੁਹਾਗਾ ਲਈ, ਸਰੀਰ ਦਾ ਵਿਨਾਸ਼ ਕਰਨ ਸਮਰੱਥ
ਦੇ ਭਜਨ ਦਾ ਵਾਸਾ ਹੈ
तो मन सुखी और शांत रहा करता, ठंडा ठार रहा करता। तदे गुरु जी ऐसा फरमान है,
जपन सुध रोज राम से
परमेश्वर खुलता है, यह काम क्रोध आदि रोग लगते हैं, मन अशांत हो जाता है, अशांत मैला और खिंडिया मन अत्यंत दुखी होता है। तो इस करके मन के रोग लगन करके तन भी रोग आके लग्या करते हैं। ओ प्रेमा शाहूकार दल बड़ी देर तक संगत द्वारे और शराब कबाब जुआ जितने ऐब सन उन्होंने विच प्रवृत्त रहा। अखीर नतीजा यह होया उसके शरीर में बीमारियां शुरू हो गई। भावें इलाज मुआलजे कराए जा रहे हैं पर शासन को हट नहीं रही। जेडे एक बजे रोग लगते हैं वो अक्सर असाध रोग हो जाते हैं। इस करके करते बहुत समझाते रहे, बहुत कुछ उसनों चंगी नसीहत देने की कोशिश करते रहे पर एक ना मने। अखीर यह जी बीमारी बन गई कोढ़ दे आसार, कुष्ठ दे आसार लाहर। जो यह जी हालत देखी जेडे ओ आले नवाले दे दोस्त सन उन्होंने तो हम कोई नेड़े नहीं आता। क्यों जानने असी तो यह इलाज भी नहीं करा सकना, यह तो शाहूकार का मुंडा धन पदार्थ बहुत है कर लेगा, असी की करांगे बेहतर है पहले दूर। शासन दुनिया सुखदी है दुख भी सारे दूर चले जाते हैं। क्यों गुरु जी दसते हैं ਆਪਣੇ ਹੀ ਸੁਖਿਓ ਸਭ ਲਾਗੇ ਕੋ ਕਾਹੂ ਕੋ ਨਾਹੀ। ਸੁਖਮਿਆਨ ਬਹੁਤ ਮਿਲ ਬੈਠ ਤਰੇ ਸਿਉ ਦਿਸ਼ਕੇਰੇ ਵਿਪਰੀ ਸਭੀ ਸੰਚਾਰ ਕੋ ਨ ਆਵਤ ਨੇਰੇ। ਧਰਤੀ ਨਾਲ ਬਹੁਤ ਵਿਦਿਆ ਸਿਉ ਰਹਿਤਤਾ ਸਿੰਘ ਲਾਗੀ ਜਦ ਹੰਸ ਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਪਾਗੀ। ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾਂ ਸੁਣਿਓ ਲਗਾਇਓ ਅੰਤ ਵਾਰ ਨਾਨਕ ਬਿਨ ਹਰਜੂ ਕੋ ਕਾਮ ਨਾ ਪਾਏ। ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖਸ਼ਣ ਸਭ ਲਾਗੇ ਕਿਆ ਡਾਰਾ ਕਿਆ ਮੀਤ ਮੇਰੋ ਮੇਰੋ ਸਭੇ ਕਹਿਤ ਹੈ ਕਿਥਿਓ ਵਾਂਢਿਓ ਚੀਤ ਅੰਤਕਾਲ ਸੰਗੀ ਨੈ ਪੂਰੀ। ਇਹ ਅਚਰਜ ਹੈ ਰੀਤ ਮਨ ਮੂਰਖ ਅਜੂ ਨੈ ਸਮਝਿਤ ਸਿੱਖ ਦੇ ਹਾਰਿਓ ਨੀਤ ਨਾਨਕ ਭੋਜਨ ਪਾਰ ਪਰੇ ਜੋ ਗਾਵੇ ਪਰਬ ਕੇ ਜੀ। ਇਹੋ ਜਿਹੇ ਬੁਰੇ ਸੁਭਾਅ ਪੈਦਾ ਹੋ ਕੇ ਕਈਆਂ ਚ ਚੜ੍ਹਦੀ ਉਮਰ ਦੇ ਬੱਚਿਆਂ ਇਹੋ ਜਿਹੇ ਰੋਗ ਦੇਖਣ ਚ ਆਏ ਜਿਹਨਾਂ ਦਾ ਇਲਾਜ ਹੋਣਾ ਬੜਾ ਮੁਸ਼ਕਿਲ। ਹਕੀਮ ਡਾਕਟਰ ਸਭ ਜਵਾਬ ਦੇ ਜਾਂਦੇ ਬਿਮਾਰੀ ਦਾ ਇਲਾਜ ਹੋ ਚੁੱਕੀ ਹੈ। ਕੋਈ ਸੰਗਤ ਦੁਆਰਾ ਇਹੋ ਜਿਹੇ ਬੁਰੇ ਸੁਭਾਵਾਂ ਦੁਆਰਾ ਰੋਗ ਤਾਂ ਪੈਦਾ ਕਰ ਲੈਂਦੇ ਪਰ ਉਹ ਦੂਸਰੇ ਪਿਆਲੇ ਨਿਵਾਲੇ ਦੇ ਮਿੱਤਰ ਨੇੜੇ ਨਹੀਂ ਦੇ ਪਾਉਂਦੇ। ਸੰਸਾਰ ਦੀ ਇਹੋ ਜਿਹੀ ਹਾਲਤ ਹੈ ਇਹੋ ਜਿਹੀ ਦਿਸ਼ਾ ਹੈ। ਸੋ ਉਸ ਪ੍ਰੇਮੇ ਵੀ ਜਦੋਂ ਇਹੋ ਜਿਹੀ ਹਾਲਤ ਦੇਖੀ ਸਰੀਰ ਨੂੰ ਇਹੋ ਜਿਹਾ ਭਿਆਨਕ ਰੋਗ ਕੋੜ ਵਰਗਾ ਲੱਗ ਗਿਆ ਮਿੱਤਰ ਦੋਸਤ ਸਭ ਦੂਰ ਰਹਿਣ ਲੱਗ ਗਏ ਕੋਈ ਨੇੜੇ ਨਹੀਂ ਆਉਂਦਾ ਕਿਉਂ ਕਹਿੰਦੇ ਇਸਦੇ ਜਨਮ ਬਹੁਤ ਬੁਰੇ ਹੁੰਦੇ ਆ ਇਸ ਬਿਮਾਰੀ ਦੇ ਕਿਰਮ ਬਹੁਤ ਖਰਾਬ ਹਨ ਜੇਕਰ ਸਾਨੂੰ ਲੱਗ ਗਏ ਸਾਨੂੰ ਵੀ ਇਹੋ ਜਿਹਾ ਹੀ ਦੁਖੀ ਹੋਣਾ ਪਏਗਾ ਇਸ ਕਰਕੇ ਤੋਂ ਦੂਰ ਹੀ ਚੰਗਾ। ਹੁਣ ਉਹੀ ਜਿਹੜੇ ਕਦੇ ਦਾ ਖੇੜਾ ਨਹੀਂ ਸਾਨੂੰ ਛੱਡਦੇ ਕਿਉਂ ਜੇਬਾਂ ਰੁਪਈਆਂ ਦਾ ਭਰ ਕੇ ਲੈ ਜਾਂਦਾ ਉਹ ਖਲਾਉਂਦਾ ਹੁਣ ਕੋਈ ਨੇੜੇ ਨਹੀਂ ਆਉਂਦਾ ਦੁੱਖ ਪੈ ਗਿਆ ਹੈ ਇਹੋ ਜਿਹੀ ਹਾਲਤ ਕਰਦੇ ਵੀ ਕਹਿੰਦੇ ਹਨ ਕਾਕਾ ਬੀਬਾ ਉਦੋਂ ਤੈਨੂੰ ਸਮਝਾ ਰਹੇ ਬਈ ਬੁਰੀ ਸੁਸਾਇਟੀ 'ਚ ਬੈਠਣਾ ਚੰਗਾ ਨਹੀਂ ਬੁਰੀ ਸੋਭ ਜੀਵਨ ਬਰਬਾਦ ਕਰ ਦਿੰਦੀ ਹੈ ਉਹੀ ਤੈਨੂੰ ਇਸਦਾ ਫਲ ਲੱਗਿਆ ਜਿਹੜਾ ਬੀਜ ਹੈ ਉਹੀ ਵੱਢਦਾ ਹੈ ਤੇਰੇ ਸਰੀਰ ਨੂੰ ਅਜੇ ਰੋਗ ਲੱਗੇ ਪਰ ਅਸੀਂ ਚੁੱਕੇ ਸੰਬੰਧੀ ਹਾਂ ਸਾਨੂੰ ਵੀ ਇਹਦਾ ਦੁੱਖ ਹੈ ਇਲਾਜ ਮੁਆਲਜੇ ਕਰਾ ਰਹੇ ਹਨ ਪਰ ਸਾਹਸਿੰਗ ਬਿਮਾਰੀ ਵੱਧਦੀ ਹੀ ਚਲੀ ਜਾਂਦੀ ਹੈ। ਅਖੀਰ ਕਰਦਿਆਂ ਨੇ ਵੀ ਸੋਚ ਲਿਆ ਇਹ ਬਿਮਾਰੀ ਬਹੁਤ ਖਤਰਨਾਕ ਹੈ ਇਹਦੇ ਕਿਰਮ ਸਾਨੂੰ ਨਾ ਕਿਤੇ ਚਿੰਬੜ ਜਾਣ ਬਿਹਤਰ ਹੈ ਇਹਦੀ ਛਪਰੀ ਬਾਹਰ ਪਾ ਦੇਣਾ ਉੱਥੇ ਵੀ ਹੈਸ਼ ਹੋ ਜਾਏਗੀ ਇੱਥੇ ਸਾਰੇ ਘਰ ਦੇ ਵਿੱਚ ਇਹਦੇ ਜਨਮ ਫੈਲ ਕੇ ਸਾਰਿਆਂ ਨੂੰ ਰੋਗੀ ਨਾ ਨਾ ਬਣਾਉਣ ਪ੍ਰੇਮੇ ਦੀ ਛਪਰੀ ਸੂਤੇ ਪਾ ਦਿੱਤੀ ਗਈ ਮੰਜਾ ਬਿਸਤਰ ਦੇ ਇਹ ਡਰਦਿਆਂ ਨੇ ਘਰ ਵਿੱਚ ਰਹਿਣਾ ਚੰਗਾ ਨਹੀਂ ਇਹਦੇ ਜਨਮ ਅੱਛੇ ਨਹੀਂ ਹੋਰ ਨਾ ਇਹ ਬਿਮਾਰੀ ਨਾ ਕਿਤੇ ਚੰਬੜ ਜਾਏ ਉੱਥੇ ਉਸਦੀ ਰੋਟੀ ਦੇ ਆਉਂਦੇ ਹਨ ਵੇੜੇ ਵੇੜੇ ਸਿਰ ਪਰ ਕੁਛ ਦਿਨ ਗੁਜ਼ਰੇ ਤੋਂ ਬਾਅਦ ਉਹ ਵੀ ਨਾਂਗੇ ਪੈਣ ਲੱਗ ਪਏ ਕੋਈ ਨਜ਼ਦੀਕ ਨਹੀਂ ਜਾਂਦਾ ਉਹ ਸਰੀਰ ਵਿੱਚੋਂ ਪੀਕ ਪੈਣ ਲੱਗ ਪਏ ਬੁਰੀ ਹਾਲਤ ਹੋ ਗਈ ਹੈ ਛੜਿਆਣ ਮਾਰਦੀ ਹੈ ਇੱਥੇ ਹੀ ਨੱਕ ਉਤਰਿਆ ਹੈ ਪਰ ਇੱਕ ਗੱਲ ਦੱਸੀ ਜਾਂ ਕੋਈ ਮੁਸ਼ਕਿਲ ਅੱਤ ਬਣੇ ਤਰੋਈ ਕੋਈ ਇਹਨਾਂ ਦੇ ਲਾਗੂ ਹੋਏ ਦੁਸ਼ਮਣ ਸਾਹ ਵੇ ਭੱਜ ਚਲੇ ਭੱਜੇ ਸਭ ਆਸਰਾ ਚੁੱਕੇ ਸਬਰ ਕਰਾਓ ਚਿੱਤੇ ਆਵੇ ਉਸ ਪਾਦੋਂ ਤਾਂ ਲੱਗੇ ਨਾ ਤੱਤੀ ਇਨਸਾਨ ਦੁੱਖ ਵਿੱਚ ਨਾਸਤਿਕ ਵੀ ਆਸਤਿਕ ਬਣਦੇ ਦੇਖੇ ਗਏ ਜਿਹੜੇ ਕਹਿੰਦੇ ਰੱਬ ਨਹੀਂ ਤਾਂ ਜਦੋਂ ਕੋਈ ਬਿਪਤਾ ਪੈਂਦੀ ਦੁੱਖ ਪੈਂਦਾ ਹੈ ਉਹ ਵੀ ਰੱਬ ਦੀ ਹਸਤੀ ਤੇ ਵਿਸ਼ਵਾਸ ਲਿਆਉਂਦੇ ਸੀ ਫਰਮਸਤੀਆਂ ਵਿੱਚ ਕਹਿਣ ਲੱਗ ਪਏ ਨੇ ਰੱਬ ਹੈ ਨਹੀਂ ਸੋ ਇਸ ਕਰਕੇ ਉਹੀ ਪ੍ਰੇਮ ਜਿਹੜਾ ਸਤਸੰਗ ਵਿੱਚ ਜਾਣ ਵਾਲਿਆਂ ਨੂੰ ਭਜਨ ਪਾਠ ਕਰਨ ਵਾਲਿਆਂ ਨੂੰ ਗੁਰਮੁਖਾਂ ਨੂੰ ਆਪਣੀ ਸੁਸਾਇਟੀ ਸਮਝੌਲੀਆਂ ਵਿੱਚ ਮਿਲ ਕੇ ਫਰਮਸਤੀਆਂ 'ਚ ਲੱਗਿਆ ਹੋਇਆ ਟਿੱਚਰਾਂ ਮਾਹੌਲ ਕਰਦੇ ਸਨ ਅੱਜ ਉਹਨੂੰ ਯਾਦ ਆ ਗਿਆ ਵੀ ਰੱਬ ਕੋਈ ਨੇੜੇ ਨਹੀਂ ਆਉਂਦਾ ਇੱਥੇ ਹੀ ਨਰਕ ਭੁਗਤ ਰਿਹਾ ਹੈ ਸੋ ਹੁਣ ਸਾਰੇ ਗੱਲ ਵੱਜ ਕੇ ਗੁਰੂ ਸੁਰਤ ਵੀ ਬੋਲਣਾ ਐਸਾ ਨਾ ਕੋਈ ਰਹਿ ਜੀ ਜਿਹੜਾ ਆਪਣੀ ਜ਼ਬਾਨ ਪਵਿੱਤਰ ਤੇ ਸਫਲਾ ਨਾ ਕਰ ਸਕੇ। ਤਨ ਹੈ ਤਨ ਹੈ ਤਨ ਹੈ
Thank you.